सतनाम श्री वाहे गुरु साहिब जी सूरत महला पंजवां गुरु पूरा पित वडभागी मन पया परदासा कोई न पहुंचन हारा दूजा अपने साहिब का परवासा गुरु पूरा पित वडभागी मन पया परदासा कोई न पहुंचन हारा दूजा अपने साहिब का परवासा अपने सतगुर का बलहारा सुख पाशा सुख सहजा कर आनंद हमारा रहा अंतर जामी करण हमारा सोई खसम हमारा चरण लागे एक राम नाम आधारा सफल दर्शन अकाल मूरत प्रभ है पी हो बनहारा कंठ लगाए अपने जन राखे अपनी प्रीत प्यारा वड्डी वड्याई अचरज शोभा कारज आया रास नानक कौ गुर पूरा पित सगले दुख विनाश वड्डी वड्याई अचरज शोभा कारज आया रास नानक कौ गुर पूरा पित सगले दुख विनाश वाहेगुरु जी का खालसा वाहेगुरु जी की फतेह।
शहनशाह हर दुआलम साहिब कमाल धन धन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सतसंगियो करो रसना पवित्र आओ गज के फतेह बुलाओ जी वाहेगुरु जी का खालसा वाहेगुरु जी की फतेह। गुरु सवारो आप वडभागी हो जो अमृत वेले तो पातशाह जी दे मुबारक चरण परस रहे हो सचखंड श्री हरिमंदर साहिब जिस स्थान के बारे विच कदे प्रोफेसर पूरन सिंह जी ने एक गल कही कहन लगे सिखा जे तेरे मन विच किते विचार पैदा हो जाए ना कि मैं सचखंड श्री हरिमंदर साहब का दर्शन करन जाना ते वेखी किते देरी ना करी किते सोच विच ना पै जाई इस मन का कोई पता नहीं किहड़े वेले बदल जाए उस वेले चल पई। पर एक गल नाल होर कह दिती कहन लगे जदों तू पहुंच जाए परिक्रमा विच फिर वेखी किते काली ना करी। ते पुछिया प्रोफेसर साहब पहला कहिंदे हो देरी ना करी फिर कहिंदे हो काली ना करी इहदा की मतलब। कहन लगे प्यारिया मैं इस करके तेनू कह रहा कि तू जिन्ना परिक्रमा विचों तुर के सचखंड श्री हरिमंदर साहिब पहुंचना ना उस परिक्रमा दियां एक एक सिर दे थले सौ सौ शहीदां दे सिर लगे ने इस हरिमंदर साहिब दे सत्कार नू कायम रखण वास्ते। जे तू किते काली विच लंघ गया ते उन्हां शहीदां दी मरादरी हो जाएगी तिरस्कार हो जाएगा। ये वो पावन स्थान है जिथे आप नतमस्तक होए और उत्थों ही ये मुबारक हुक्मनामे दी बख्शिश हुई है जिस दी विचार असा रल मिल के गुरद्वारा दीवान हाल मंजी साहिब विखे करनी है। तो गुरु सवारे सानू सुभाग प्राप्त होया अज दा ये जो मुबारक हुक्म है सोरठ राग अंदर पंचम पातशाह धन गुरु अर्जन देव महाराज जी बख्शिश कर रहे हैं और धन गुरु ग्रंथ साहिब महाराज जी के अंग 609 ते सुभायमान है। इस मुबारक शब्द की जो रहाओ की पंक्ति है उस अंदर मेरे पातशाह जी बख्शिश करते ने अपने सतगुर के बलहारे कहते ने मैं अपने गुरु तो सदके जाता हाँ मैं अपने गुरु तो बलहार जाता हाँ। ते क्यों की कारण है साहब कहते ने आगै सुख पाछै सुख सहजा घर आनंद हमारे कहते ने मेरा गुरु ऐसा है उन्हें इन्नी कु कृपा कर दिती कि मेरे हिरदे रूपी घर विच आत्मक आनंद बन गया और केवल इत्थे नहीं इस लोक विच भी आनंद है। आगै सुख पाछै सुख सहजा कहिंदे ने इत्थे भी ए ते परलोक विच भी ए आनंद जिहड़ा ना ए बनिया रहिंदा है ਉਹ ਆਪਣੀ ਕਿਰਪਾ ਪਰਲੋਕ ਵਿੱਚ ਵੀ ਕਰਦਾ ਹੈ ਲੋਕ ਵਿੱਚ ਵੀ ਕਰਦਾ ਹੈ। ਇਸ ਕਰਕੇ ਮੈਂ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹਾਂ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਹੜਾ ਇੰਨੀ ਕੁ ਕਿਰਪਾ ਕਰਦਾ ਹੈ ਬਲਹਾਰੀ ਗੁਰ ਆਪਣੇ ਵਿਵਹਾਰੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੇ ਬਾਰ। ਬਹੁਤਾ ਚਿਰ ਨਹੀਂ ਬਸ ਮਨੁੱਖਾਂ ਤੋਂ ਦੇਵਤੇ ਬਣਾ ਦਿੰਦਾ ਹੈ। मेरे गुरु दे विच ऐसी समर्था है ऐसे गुर को बल बल जाइए आप मुकत मोहे तारे। उस गुरु तो बलहार उस गुरु तो सदके जांदे हां। आओ मेरे पातशाह जी की बख्शिश करदे ने आरंभ दियां पंक्तियां बड़े ही प्यार दे नाल मानयोग सिंह साहिब जी तो सरवण करिए जी। सतनाम श्री वाहे गुरु साहिब जी सोरठ महला पंजवा गुरपुरा पिट वडभागी मन है भया पर गासा। राग पंचम पातशाह बख्शिश करदे ने कहिंदे ने गुर पूरा भेटियो वड भागी मने पया प्रगाशा। प्रगाशा दा अर्थ है प्रकाश चानण। ते चानण कित्थों मिल गया जिहड़ा मन दे विच हनेरा सी। हकीकत की है कि मनुख दे अंदर हनेरा है और इह जिहड़ा हनेरा है इह बाहर दे चानण नाल नहीं मिटदा। ਤਾਂ ਤਾਂ ਮੇਰੇ ਸਾਹਿਬ ਜੀ ਨੇ ਕਿਹਾ ਪਾਤਸ਼ਾਹ ਕਹਿੰਦੇ ਨੇ ਜੇ ਸੌ ਚੰਦਾ ਉਗੇ ਸੂਰਜ ਚੜੇ ਹਜ਼ਾਰ ਕਹਿੰਦੇ ਨੇ ਭਾਵੇਂ ਸੌ ਚੰਦਰਮਾ ਚੜ ਜਾਣ ਹਜ਼ਾਰਾਂ ਸੂਰਜ ਚੜ ਜਾਣ ਇੱਕ ਚਾਨਣ ਹੁੰਦਿਆਂ ਗੁਰਬਨ ਕੋਰ ਅੰਬਾਰ ਇੰਨੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾਂ ਹਨੇਰਾ ਹੀ ਹੈ ਕਿਉਂ ਕਿਉਂਕਿ ਸੂਰਜ ਦੀ ਰੋਸ਼ਨੀ ਬਾਹਰ ਦੀ ਰੋਸ਼ਨੀ ਹੈ ਚੰਦਰਮਾ ਦੀ ਰੋਸ਼ਨੀ ਬਾਹਰ ਦੀ ਰੋਸ਼ਨੀ ਹੈ ਤੇ ਹਨੇਰਾ ਕਿੱਥੇ ਹੈ ਹਨੇਰਾ ਤੇ ਮਨੁੱਖ ਦੇ ਅੰਦਰ ਹੈ ਅੰਦਰ ਦਾ ਹਨੇਰਾ ਬਾਹਰ ਦੀ ਰੋਸ਼ਨੀ ਨਾਲ ਨਹੀਂ ਜਾ ਸਕਦਾ ਬਾਹਰ ਜਿੰਨੀ ਮਰਜ਼ੀ ਰੋਸ਼ਨੀ ਹੋਵੇ ਸਾਡੇ ਇੱਕ ਦੇਸ਼ ਦਾ ਮਹਾਨ ਸ਼ਾਇਰ ਹੋਇਆ ਮੀਰ ਉਸਨੇ ਬੜਾ ਕੁਛ ਲਿਖਿਆ ਪਰ ਜਦੋਂ ਆਖਰੀ ਸਮਾਂ ਆਇਆ ਨਾ ਜੀ ਤੇ ਚੇਲਿਆਂ ਨੇ ਪੁੱਛ ਲਿਆ ਕਹਿਣ ਲੱਗੇ ਉਸਤਾਦ ਜੀ ਤੁਸੀਂ ਤੇ ਬਹੁਤ ਕੁਝ ਲਿਖਿਆ ਬਹੁਤ ਕੁਝ ਬੋਲਿਆ ਹੁਣ ਤੇ ਤੁਸੀਂ ਰੁਖਸਤ ਹੋਣ ਲੱਗੇ ਆ ਬੜੇ ਪ੍ਰਸੰਨ ਚਿੱਤ ਹੋ ਕੇ ਜਾ ਰਹੇ ਹੋਵੋਗੇ ਤੇ ਉਸ ਮਹਾਨ ਸ਼ਾਇਰ ਦੀਆਂ ਅੱਖਾਂ ਛਲਕ ਆਈਆਂ ਅੱਖਾਂ ਚ ਆਂਸੂ ਆ ਗਏ ਉਸਨੇ ਜਿਹੜੀ ਗੱਲ ਕਹੀ ਨਾ ਕਹਿੰਦੇ ਨੇ ਮੀਰ ਇਸ ਜ਼ਿੰਦਗੀ ਸੇ ਖੁਸ਼ੀ ਨਹੀਂ ਹੋਈ ਕਹਿੰਦੇ ਨੇ ਮੈਨੂੰ ਇਸ ਜ਼ਿੰਦਗੀ ਤੋਂ ਖੁਸ਼ੀ ਨਹੀਂ ਮਿਲ ਸਕੀ ਮੀਰ ਇਸ ਜ਼ਿੰਦਗੀ ਸੇ ਖੁਸ਼ੀ ਨਹੀਂ ਹੋਈ ਪੁੱਛਿਆ ਕਿਉਂ ਕਹਿਣ ਲੱਗੇ ਜਹਾਂ ਰੋਸ਼ਨੀ ਹੋਣੀ ਸੀ ਰੋਸ਼ਨੀ ਨਹੀਂ ਹੋਈ ਜਿੱਥੇ ਰੋਸ਼ਨੀ ਹੋਣੀ ਚਾਹੀਦੀ ਸੀ ਉੱਥੇ ਤੇ ਹਨੇਰਾ ਹੀ ਹੈ ਉੱਥੇ ਤੇ ਚਾਨਣ ਹੋਇਆ ਕੋਈ ਨਹੀਂ ਉਹ ਰੋਸ਼ਨੀ ਕਿੱਥੇ ਹੋਣੀ ਚਾਹੀਦੀ ਸੀ ਮਨੁੱਖ ਦੇ ਅੰਦਰ ਕਬੀਰ ਸਾਹਿਬ ਵੀ ਕਹਿੰਦੇ ਨੇ ਅੰਧਿਆਰੇ ਦੀਪਕ ਚਾਹੀਏ ਇੱਕ ਵਸਤ ਅਗੋਚਰ ਨਹੀਂ ਹੈ ਕਹਿੰਦੇ ਨੇ ਦੀਵਾ ਚਾਹੀਦਾ ਕਾਹਦੇ ਵਾਸਤੇ ਹਨੇਰੇ ਲਈ ਉਹ ਕਿਹੜਾ ਦੀਵਾ ਹੈ ਸਤਿਗੁਰ ਸ਼ਬਦ ਉਜਾਰੇ ਦੀਪਾ ਉਹ ਗੁਰੂ ਦਾ ਸ਼ਬਦ ਹੈ ਜਿਸ ਨੇ ਅੰਦਰ ਪ੍ਰਕਾਸ਼ ਕਰਨਾ ਹੈ ਜਿਸ ਨੇ ਅੰਦਰ ਰੋਸ਼ਨੀ ਕਰਨੀ ਹੈ ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਇੰਨਾ ਚਾਨਣ ਹੋਣ ਦੇ ਬਗੈਰ ਵੀ ਗੁਰੂ ਤੋਂ ਬਿਨਾਂ ਹਨੇਰਾ ਹੀ ਹੈ ਮਨੁੱਖ ਦੇ ਅੰਦਰ ਹਨੇਰਾ ਔਰ ਗੁਰੂ ਦਾ ਸ਼ਬਦ ਸਤਿਗੁਰ ਸ਼ਬਦ ਉਜਾਰੋ ਦੀਪਾ ਗੁਰੂ ਦਾ ਸ਼ਬਦ ਹੈ ਇੱਕ ਐਸਾ ਦੀਪਕ ਜਿਹੜਾ ਅੰਦਰ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਹੈ ਪਰ ਕਮਾਲ ਦੀ ਗੱਲ ਇਹ ਹੈ ਕਿ ਹੁਣ ਕਿਹੜੇ ਗੁਰੂ ਦਾ ਸ਼ਬਦ ਕਰਦਾ ਹੈ ਅੱਜ ਕੱਲ੍ਹ ਤਾਂ ਮੈਂ ਵੇਖਿਆ ਗੁਰੂ ਬੜੇ ਬਣ ਬੈਠੇ ਨੇ ਗੁਰੂ ਤੋਂ ਵੱਖਰੀ ਗੱਲ ਹੈ ਭਗਵਾਨ ਬੜੇ ਬਣ ਗਏ 84 ਭਗਵਾਨ ਸਾਡੇ ਦੇਸ਼ ਵਿੱਚ ਸਨ ਥੋੜ੍ਹੇ ਜਿਹੇ ਮਰ ਗਏ ਨੇ ਕੁਝ ਅਜੇ ਵੀ ਅਜੇ ਰਹਿੰਦੇ ਨੇ ਆਪਣੇ ਆਪ ਨੂੰ ਭਗਵਾਨ ਅਖਵਾਉਣ ਵਾਲੇ ਰੱਬ ਬਣੇ ਬੈਠੇ ਨੇ ਤੋ ਕਿਹੜਾ ਗੁਰੂ ਹੈ ਜਿਹੜਾ ਅੰਦਰ ਰੋਸ਼ਨੀ ਕਰਦਾ ਜਿਹੜਾ ਅੰਦਰ ਪ੍ਰਕਾਸ਼ ਕਰਦਾ ਬੜਾ ਪਿਆਰਾ ਬਚਨ ਕਰਦੇ ਨੇ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜੇ ਚਾਹੁੰਦੇ ਕਿ ਤੇਰਾ ਮੇਲ ਪਰਮਾਤਮਾ ਨਾਲ ਹੋ ਜਾਏ ਤੇ ਫਿਰ ਇੱਕ ਗੱਲ ਯਾਦ ਰੱਖੀ ਐਵੇਂ ਕੱਚਿਆਂ ਨਾਲ ਨਾ ਜੁੜੀ ਅੱਜ ਕੱਲ੍ਹ ਕੱਚਿਆਂ ਦੀ ਭੀੜ ਬਹੁਤ ਜ਼ਿਆਦਾ ਹੈ ਮੈਂ ਤਾਂ ਕਈ ਵਾਰੀ ਕਹਿੰਦਾ ਕਿ ਅੱਜ ਵੱਧ ਕਿਸਮਤੀ ਹੈ ਕਿ ਪੂਰਨ ਗੁਰਸਿੱਖ ਲੱਭਣਾ ਹੋਵੇ ਤੇ ਬੜਾ ਕਠਿਨ ਹੈ ਪਰ ਸੱਚ ਜਾਣੇ ਜੇ ਗੁਰੂ ਲੱਭਣਾ ਤੇ ਹਰ ਪਿੰਡ 'ਚ ਹੀ ਕੋਈ ਨਾ ਕੋਈ ਦੁਕਾਨ ਖੋਲ੍ਹ ਕੇ ਬੈਠਾ ਜੇ ਹਰ ਪਿੰਡ 'ਚ ਕੋਈ ਨਾ ਕੋਈ ਬੈਠੇ ਨੇ ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ ਉਹ ਕਹਿੰਦੇ ਨੇ ਰੱਬ ਦੇ ਹੁੰਦਿਆਂ ਲੋਕੀ ਰੱਬ ਤੋਂ ਸੰਗ ਦੇ ਵੇਖੇ ਮੰਗਤੇ ਮੰਗਤਿਆਂ ਕੋਲੋਂ ਮੁਰਾਦਾਂ ਮੰਗਦੇ ਵੇਖੇ ਇੱਕ ਮੰਗਤਾ ਖਲੋਤਾ ਹੋਵੇ ਤੇ ਦੂਜਾ ਉਹਦੇ ਅੱਗੇ ਮੰਗਤਾ ਆ ਕੇ ਖੜਾ ਹੋ ਜਾਏ ਭਾਵੇਂ ਸਵੇਰ ਤੋਂ ਸ਼ਾਮ ਤੱਕ ਖੜੇ ਰਹਿਣ ਦੋਵੇਂ ਭੁੱਖੇ ਤੇ ਮਰ ਸਕਦੇ ਨੇ ਪਰ ਪ੍ਰਾਪਤੀ ਕੁਝ ਵੀ ਨਹੀਂ ਆਉਣੀ ਕਿਉਂਕਿ ਦੋਵੇਂ ਭਿਖਾਰੀ ਨੇ ਰੱਬ ਦੇ ਹੁੰਦਿਆਂ ਲੋਕੀ ਰੱਬ ਤੋਂ ਸੰਗ ਦੇ ਵੇਖੇ ਮੰਗਤੇ ਮੰਗਤਿਆਂ ਕੋਲੋਂ ਮੁਰਾਦਾਂ ਮੰਗਦੇ ਵੇਖੇ ਜਿਨ੍ਹਾਂ ਦੇ ਤਵੀਜ਼ਾਂ ਤੋਂ ਮਿਲਦੀ ਸ਼ਫਾ ਲੋਕਾਂ ਨੂੰ ਆਪ ਮਹਾਂਪੁਰਸ਼ ਮਾਰੇ ਹੋਏ ਰੰਗ ਦੇ ਵੇਖੇ ਜਿਨ੍ਹਾਂ ਨੂੰ ਆਪ ਨੂੰ ਸ਼ੂਗਰ ਹੋਈ ਹੁੰਦੀ ਇਹਨਾਂ ਦੂਜਿਆਂ ਨੂੰ ਪੁੜੀਆਂ ਬਣ ਬਣ ਦੇਈ ਜਾਂਦੇ ਨੇ ਜਿਹੜੇ ਆਪ ਅੱਖਾਂ ਤੋਂ ਅੰਨੇ ਨੇ ਉਹ ਕਮਲ ਨੈਣ ਸੁਰਮਾ ਵੇਚਦੇ ਫਿਰਦੇ ਨੇ ਜਿਹਨੂੰ ਆਪਣੇ ਘਰ ਦਾ ਗਿਆਨ ਨਹੀਂ ਉਹ ਦੂਜੇ ਦੇ ਘਰ ਦਾ ਗਿਆਨ ਕੀ ਦੇਵੇਗਾ ਪਰ ਬਦਕਿਸਮਤੀ ਕਿ ਅੱਜ ਮਨੁੱਖ ਇੰਨਾ ਕੁ ਭਟਕ ਗਿਆ ਕਿ ਕੱਚਿਆਂ ਦੇ ਮਗਰ ਤੁਰਿਆ ਫਿਰਦਾ ਹੈ ਗੁਰੂ ਸਵਾਰਿਓ ਕਾਚੇ ਗੁਰ ਤੇ ਮੁਕਤ ਨਾ ਹੁਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੀ ਗੱਲ ਕਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਅਜੇ ਅੰਮ੍ਰਿਤ ਨਹੀਂ ਸੀ ਨਾ ਛਕਿਆ ਅਤੇ ਨੰਦੇੜ ਸਾਹਿਬ ਦੀ ਧਰਤੀ 'ਤੇ ਉਸ ਵੇਲੇ ਮੇਰੇ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਤੇਰਾ ਨਾਂ ਕੀ ਹੈ? ਇਹਨੇ ਕਿਹਾ ਜੀ ਮੇਰਾ ਨਾਂ ਬੰਦਾ। ਕਹਿਣ ਲੱਗੇ ਜੇ ਬੰਦਾ ਤਾਂ ਫਿਰ ਕੰਮ ਵੀ ਬੰਦਿਆਂ ਵਾਲੇ ਕਰ, ਤੂੰ ਕੰਮ ਕਿਹੜੇ ਲੈ ਕੇ ਬੈਠਾ? ਪੁੱਛ ਲਿਆ ਤੇਰਾ ਗੁਰੂ ਕੌਣ ਹੈ? ਇਹਨੇ ਤਿੰਨ ਗੁਰੂ ਧਾਰਨ ਕੀਤੇ ਸਨ ਜੀਵਨ ਵਿੱਚ, ਅਤੇ ਜਿਹੜਾ ਆਖਰੀ ਸੀ ਨਾ ਉਹਦਾ ਨਾਂ ਸੀ ਔਗੜਨਾਥ। ਕਹਿਣ ਲੱਗੇ ਤੇਰਾ ਗੁਰੂ ਕੌਣ ਹੈ? ਕਹਿਣ ਲੱਗੇ ਜੀ ਔਗੜਨਾਥ। ਉਹ ਕਹਿਣ ਲੱਗੇ ਆਪਣੇ ਗੁਰੂ ਨੂੰ ਬੁਲਾ। ਪਾਤਸ਼ਾਹ ਕਹਿੰਦੇ ਨੇ ਆਪਣੇ ਗੁਰੂ ਨੂੰ ਬੁਲਾ। ਹੱਥ ਜੋੜ ਕੇ ਕਹਿਣ ਲੱਗਾ ਜੀ ਉਹ ਤੇ ਮੁਕਤ ਹੋ ਗਏ ਨੇ। ਤੇ ਪਾਤਸ਼ਾਹ ਜੀ ਹੱਸ ਕੇ ਕਹਿਣ ਲੱਗੇ, ਕਹਿਣ ਲੱਗੇ ਤੇਰਾ ਗੁਰੂ ਮੁਕਤ ਨਹੀਂ ਹੋਇਆ ਤੇ ਨਾ ਤੂੰ ਹੀ ਮੁਕਤ ਹੋਣਾ। ਬੜਾ ਹੈਰਾਨ ਹੋਇਆ ਪਾਤਸ਼ਾਹ, ਮਹਾਰਾਜ ਉਹ ਕਿਵੇਂ? ਕਹਿਣ ਲੱਗੇ ਉਹ ਸਾਹਮਣੇ ਜਿਹੜਾ ਦਰਖਤ ਹੈ ਨਾ ਉਹਦੇ ਨਾਲ ਇੱਕ ਫਲ ਲੱਗਾ, ਉਹ ਤੋੜ ਕੇ ਲਿਆ। ਇਸਨੇ ਫਲ ਤੋੜਿਆ ਤੇ ਕਹਿਣ ਲੱਗੇ ਸਾਡੇ ਸਾਹਮਣੇ ਸਾਰਿਆਂ ਦੇ ਨੂੰ ਕੱਟ, ਇਹਦੇ ਵਿੱਚੋਂ ਇੱਕ ਕੀੜਾ ਨਿਕਲੇਗਾ। ਆਪਣੇ ਗੁਰੂ ਦਾ ਨਾਂ ਲੈ ਕੇ ਆਵਾਜ਼ ਮਾਰੀ, ਜੇ ਇਹਨੇ ਆਪਣੀ ਆਵਾਜ਼ ਵਿੱਚ ਤੈਨੂੰ ਅੱਗੋਂ ਜਵਾਬ ਦੇ ਦਿੱਤਾ ਨਾ ਤੇ ਸਮਝ ਲਈ ਕਿ ਤੇਰਾ ਗੁਰੂ ਆ ਹੀ ਬੈਠਾ। ਸੱਚਮੁੱਚ ਇਸਨੇ ਜਦੋਂ ਉਸ ਫਲ ਨੂੰ ਕੱਟਿਆ ਤੇ ਵਿੱਚੋਂ ਇੱਕ ਕੀੜਾ ਨਿਕਲਿਆ, ਇਹਨੇ ਗੁਰੂ ਦਾ ਨਾਂ ਲੈ ਕੇ ਆਵਾਜ਼ ਮਾਰੀ, ਉਹਨੇ ਤਿੰਨ ਵਾਰੀ ਅੱਗੋਂ ਕਿਰ ਕਿਰ ਕਰਕੇ ਜਵਾਬ ਦਿੱਤਾ ਤੇ ਭੁੱਬਾਂ ਨਿਕਲ ਗਈਆਂ, ਚਰਨਾਂ ਤੇ ਡਿੱਗ ਪਿਆ। ਕਹਿਣ ਲੱਗਾ ਪਾਤਸ਼ਾਹ ਕਿਰਪਾ ਕਰ ਦਿਓ, ਮੇਰੇ ਗੁਰੂ ਨੂੰ ਵੀ ਮੁਕਤ ਕਰ ਦਿਓ ਤੇ ਮੇਰੇ ਵੀ ਸਿਰ ਤੇ ਹੱਥ ਰੱਖ ਦਿਓ। ਤੇ ਮੇਰੇ ਸਾਹਿਬ ਜੀ ਨੇ ਮੁਕਤ ਕੀਤਾ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ। ਜਿਹੜਾ ਆਪ ਪੂਰਾ ਹੈ ਉਹ ਦੂਜੇ ਨੂੰ ਪੂਰਾ ਕਰ ਸਕਦਾ, ਤੇ ਜਿਹੜਾ ਆਪ ਅਧੂਰਾ ਨਾ ਉਹ ਕਦੇ ਦੂਜਿਆਂ ਨੂੰ ਪੂਰਾ ਨਹੀਂ ਕਰ ਸਕਦਾ। ਪਰ ਪੂਰਾ ਗੁਰੂ ਜਿਹੜਾ, ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਜੋ ਤੋ ਸਾਧ ਪਰਮ ਕੀ ਪਾਕੇ ਸੇਤੀ ਖੇਲ। ਕਹਿੰਦੇ ਨੇ ਜੇ ਪਿਆਰ ਦੀ ਖੇਡ ਖੇਡਣੀ ਹੈ ਨਾ ਤੇ ਐਵੇਂ ਕੱਚਿਆਂ ਦੇ ਡੇਰਿਆਂ ਤੇ ਨਾ ਮੱਥੇ ਰਗੜਦਾ ਫਿਰੀ, ਐਵੇਂ ਪਿੱਪਲਾਂ ਦੀ ਪੂਜਾ ਨਾ ਕਰਦਾ ਫਿਰੀ, ਐਵੇਂ ਮੜੀਆਂ ਮਸਾਣਿਆਂ ਤੇ ਨਾ ਨੱਕ ਰਗੜਦਾ ਫਿਰੀ। ਕਬੀਰ ਜੋ ਤੋ ਸਾਧ ਪਰਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੇ ਨਾ ਖਲ ਪਈ ਨਾ ਤੇਲ। ਕਹਿੰਦੇ ਨੇ ਕੱਚੀ ਸਰੋਂ ਕੋਲੀ ਵਿੱਚ ਪਾ ਵੀ ਦਈਏ ਨਾ ਤੇ ਖਾਲੀ ਲੱਭਦੀ ਨਾ ਤੇਲ ਹੀ ਲੱਭਦਾ, ਦੋਹਾਂ ਚ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ ਕਿਉਂਕਿ ਸਾਂਝ ਜਿਹੜੀ ਹੈ ਨਾ ਉਹ ਕੱਚਿਆਂ ਨਾਲ ਪੈ ਗਈ। ਕੱਚੀ ਹਰ ਚੀਜ਼ ਧੋਖਾ ਦੇ ਜਾਂਦੀ ਹੈ, ਮਕਾਨ ਦੀ ਨੀਂਹ ਦੀ ਇੱਟ ਕੱਚੀ ਰੱਖ ਦਿਓ ਧੋਖਾ ਦੇ ਜਾਏਗੀ, ਕੱਪੜੇ ਨੂੰ ਰੰਗ ਕੱਚਾ ਚਾੜ ਦਿਓ ਇੱਕ ਦਿਨ ਧੋਖਾ ਦੇ ਜਾਏਗਾ, ਕੱਚਾ ਭੋਜਨ ਬੰਦੇ ਨੂੰ ਬਿਮਾਰ ਕਰ ਦਿੰਦਾ, ਕੱਚੇ ਰਾਹ ਤੇ ਕੋਈ ਤੁਰਨਾ ਪਸੰਦ ਨਹੀਂ ਕਰਦਾ, ਕੱਚੀਆਂ ਗੱਲਾਂ ਕਰਨ ਵਾਲੇ ਬੰਦੇ ਤੇ ਕੋਈ ਭਰੋਸਾ ਨਹੀਂ ਕਰਦਾ, ਤੇ ਸੱਚ ਜਾਣਿਓ ਕੱਚਾ ਗੁਰੂ ਵੀ ਇੱਕ ਦਿਨ ਧੋਖਾ ਦੇ ਜਾਂਦਾ ਹੈ, ਕੱਚਾ ਗੁਰੂ ਵੀ ਧੋਖਾ ਦੇਵੇਗਾ। ਜਿਸ ਦਿਨ ਪੱਕੇ ਨਾਲ ਸਾਂਝ ਪੈ ਗਈ ਉਦਣ ਅੰਦਰ ਪ੍ਰਕਾਸ਼ ਹੋਵੇਗਾ, ਤੇ ਜੇ ਆਪਣਾ ਪ੍ਰਕਾਸ਼ ਅੰਦਰ ਦਾ ਨਾ ਨਾ ਹੋਵੇ ਤੇ ਬੰਦਾ ਠੋਕਰਾਂ ਹੀ ਖਾਂਦਾ ਹੈ। ਮੈਂ ਪੜ੍ਹਿਆ ਕਿ ਕਿਸੇ ਬਜ਼ੁਰਗ ਦੇ ਨਾ 10 ਕੁ ਪੁੱਤਰ ਸਨ ਤੇ 10 ਨੂੰਹਾਂ, ਬੜਾ ਵੱਡਾ ਪਰਿਵਾਰ ਸੀ ਉਸਦਾ, ਬੜਾ ਉਹਨਾਂ ਬੱਚਿਆਂ ਵਾਸਤੇ ਕੀਤਾ, ਤੇ ਹੌਲੀ ਹੌਲੀ ਜਦੋਂ ਬੁਢੇਪਾ ਆ ਗਿਆ ਨਾ ਤੇ ਅੱਖਾਂ ਵਿੱਚ ਮੋਤੀਆ ਉੱਤਰ ਆਇਆ, ਅੱਖਾਂ ਤੋਂ ਦਿਸਣੋਂ ਹਟ ਗਿਆ, ਤੇ ਕਿਸੇ ਨੇ ਕਹਿ ਦਿੱਤਾ ਬਾਪੂ ਜੀ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ, ਆਪਰੇਸ਼ਨ ਕਰਾ ਲਓ। ਤੇ ਪਤਾ ਕੀ ਕਹਿੰਦਾ? ਕਹਿੰਦਾ ਮੈਂ ਕੀ ਕਰਨਾ, ਅੱਖਾਂ ਬਣਾ ਕੇ ਆ 40 ਅੱਖਾਂ ਮੇਰੀਆਂ ਹੀ ਨੇ, ਮੇਰੇ ਪੁੱਤਰ ਮੇਰੇ ਨੂੰਹਾਂ 40 ਅੱਖਾਂ ਮੇਰੀਆਂ ਹੀ ਨੇ, ਮੈਂ ਕੀ ਕਰਨੀਆਂ ਅੱਖਾਂ। ਪਰ ਬਦਕਿਸਮਤੀ ਇੱਕ ਦਿਨ ਘਰ ਨੂੰ ਅੱਗ ਲੱਗ ਗਈ, ਜਦੋਂ ਅੱਗ ਦਾ ਭਾਂਬੜ ਮੱਚਿਆ ਤੇ ਨੂੰਹਾਂ ਪੁੱਤਰ ਛਾਲਾਂ ਮਾਰਦੇ ਭੱਜ ਗਏ, ਬਾਪੂ ਚੀਕਾਂ ਮਾਰਦਾ ਰਹਿ ਗਿਆ, ਸਮਝ ਆ ਗਈ। ਕਹਿਣ ਲੱਗਾ ਉਹ ਜੇ ਮੇਰੀਆਂ ਵੀ ਅੱਖਾਂ ਹੁੰਦੀਆਂ ਤੇ ਮੈਂ ਵੀ ਅੱਜ ਭੱਜ ਕੇ ਬਾਹਰ ਨਿਕਲ ਜਾਂਦਾ। ਇਹ ਸੰਸਾਰ ਰੂਪੀ ਅੱਗ ਦੇ ਵਿੱਚੋਂ ਵੀ ਗੁਰੂ ਸਵਾਰਿਓ, ਜੇ ਆਪਣਾ ਅੱਖਾਂ ਦਾ ਅੰਦਰ ਦਾ ਚਾਨਣ ਹੋਵੇਗਾ ਤਾਂ ਹੀ ਬਚ ਸਕਾਂਗੇ, ਕੇਵਲ ਦੂਜਿਆਂ ਦੇ ਆਸਰੇ ਤੇ ਨਹੀਂ ਰਹਿਣਾ। ਸਤਿਗੁਰੂ ਜੀ ਸਾਨੂੰ ਇਹ ਪ੍ਰੇਰਣਾ ਕਰਦੇ ਨੇ। ਪਰ ਪੂਰਾ ਗੁਰੂ ਜਿਹੜੇ ਨਾ ਮਿਲਦਾ ਵੱਡੇ ਭਾਗਾਂ ਨਾਲ, ਜੇ ਇੱਕ ਗੱਲ ਯਾਦ ਰੱਖਿਓ, ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਪੂਰਾ ਗੁਰੂ ਕਿਰਪਾ ਕਰਦਾ ਤੇ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ। ਚਾਰ ਵਾਰੀ ਜਿਹੜਾ ਮੰਗਲ ਆਉਂਦਾ ਨਾ ਵੱਖ ਵੱਖ ਰੂਪਾਂ ਵਿੱਚ, ਅਖੀਰ ਤੇ ਉਸਦੇ ਕੇਵਲ ਗੁਰਪ੍ਰਸਾਦ ਹੀ ਹੈ। ਗੁਰਪ੍ਰਸਾਦ ਤੋਂ ਭਾਵ ਇਹ ਹੈ ਕਿ ਪਰਮਾਤਮਾ ਮਿਲਦਾ ਗੁਰੂ ਦੀ ਕਿਰਪਾ ਨਾਲ ਹੀ ਹੈ, ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਪਰਮਾਤਮਾ ਨਹੀਂ ਮਿਲਦਾ। ਜਦੋਂ ਗੁਰੂ ਕਿਰਪਾ ਕਰਦਾ ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਫਿਰ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਮਣੀ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ। ਕਹਿੰਦੇ ਨੇ ਕੱਚ ਤੋਂ ਕੰਚਨ ਬਣ ਗਿਆ ਜਦੋਂ ਗੁਰੂ ਪੂਰੇ ਗੁਰੂ ਦਾ ਸ਼ਬਦ ਕੰਨਾਂ ਦੇ ਨਾਲ ਸੁਣਿਆ, ਪੂਰੇ ਗੁਰੂ ਦਾ ਸ਼ਬਦ ਜਦੋਂ ਕੰਨਾਂ ਵਿੱਚ ਪੈ ਗਿਆ, ਬਿਖ ਤੇ ਅੰਮ੍ਰਿਤ ਹੋਇਓ, ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਮੀਰਾਂ ਵਿਆਹੀ ਗਈ ਮੇਵਾੜ ਦੇ ਰਾਜੇ ਦੇ ਨਾਲ, ਤੇ ਮੇਵਾੜ ਦਾ ਰਾਜਾ ਜਿਹੜਾ ਸੀ ਨਾ ਵਿਆਹ ਕੇ ਤੇ ਲੈ ਕੇ ਆਇਆ, ਪਰ ਮੀਰਾਂ ਹਰ ਵੇਲੇ ਭਜਨ ਹੀ ਗਾਉਂਦੀ ਰਹਿੰਦੀ ਹੈ, ਹਰ ਵੇਲੇ ਪਰਮਾਤਮਾ ਦੇ ਗੀਤ ਗਾਉਂਦੀ ਰਹਿੰਦੀ ਸੀ। ਇਹਨੇ ਸੋਚਿਆ ਵੀ ਹੱਦ ਹੋ ਗਈ, ਮੈਂ ਤੇ ਵਿਆਹ ਕੇ ਲਿਆਇਆ ਸਾਂ ਕਿ ਮੈਨੂੰ ਸੁੱਖ ਮਿਲੇਗਾ, ਕਿਉਂਕਿ ਸੱਚ ਜਾਣਾ ਬੰਦੇ ਦੇ ਅੰਦਰ ਇੱਕੋ ਹੀ ਖਾਹਿਸ਼ ਹੈ, ਉਹ ਹੁੰਦੀ ਹੈ ਕਿ ਸੁੱਖ ਮਿਲ ਜਾਏ ਮੈਨੂੰ, ਕਿਸੇ ਵੀ ਤਰੀਕੇ ਨਾਲ ਸੁੱਖ ਮਿਲਣਾ ਚਾਹੀਦਾ, ਜੇ ਨਾ ਮਿਲੇ ਤੇ ਨਾਤੇ ਟੁੱਟ ਜਾਂਦੇ ਨੇ। ਇਹ ਵਿਆਹ ਕੇ ਲੈ ਕੇ ਆਇਆ ਪਰ ਉਹ ਹਰ ਵੇਲੇ ਗੀਤ ਗਾਉਂਦੀ ਹੈ, ਬੜਾ ਦੁਖੀ ਹੋ ਗਿਆ, ਕਹਿਣ ਲੱਗਾ ਹੱਦ ਹੋ ਗਈ, ਇਹਦੇ ਕੋਲ ਤਾਂ ਸੁੱਖ ਦੀ ਆਸ ਹੀ ਕੋਈ ਨਹੀਂ। ਪਰ ਇਹਨਾਂ ਦੇ ਵਿੱਚ ਇੱਕ ਮਰਿਆਦਾ ਹੈ ਰਾਜਪੂਤ ਘਰਾਣਿਆਂ ਵਿੱਚ ਕਿ ਜਿਹਨੂੰ ਵਿਆਹ ਕੇ ਲਿਆਂਦਾ ਨਾ ਇਹਨੂੰ ਛੱਡਿਆ ਨਹੀਂ ਜਾ ਸਕਦਾ, ਛੱਡਣਾ ਨਹੀਂ। ਤੇ ਪਤਾ ਕੀ ਕੀਤਾ, ਮਨ ਵਿੱਚ ਆਈ ਕਿ ਕਿਉਂ ਨਾ ਇਹਨੂੰ ਕਿਸੇ ਤਰ੍ਹਾਂ ਮਾਰ ਹੀ ਦਿੱਤਾ ਜਾਏ, ਹੁਣ ਖਿਆਲ ਕਰਿਓ ਇਸ ਨੂੰ ਮਾਰ ਦਿੱਤਾ ਜਾਏ। ਇਹ ਕਿਸੇ ਵੈਦ ਕੋਲ ਚਲਾ ਗਿਆ ਤੇ ਵੈਦ ਨੂੰ ਜਾ ਕੇ ਕਹਿਣ ਲੱਗਾ ਕਿ ਕੋਈ ਐਸਾ ਜ਼ਹਿਰ ਹੈ ਜਿਹੜਾ ਖਾਣ ਦੇ ਨਾਲ ਬੰਦੇ ਦੇ ਪ੍ਰਾਣ ਨਿਕਲ ਜਾਣ। ਵੈਦ ਕਹਿਣ ਲੱਗਾ ਮੇਰੇ ਕੋਲ ਤੇ ਇਹੋ ਜਿਹਾ ਜ਼ਹਿਰ ਹੈ ਵੀ ਖਾਣ ਦੀ ਲੋੜ ਹੀ ਨਹੀਂ, ਬਸ ਮੂੰਹ ਵਿੱਚ ਰੱਖਣ ਦੀ ਦੇਰ, ਪ੍ਰਾਣ ਨਿਕਲ ਜਾਣਗੇ। ਖੁਸ਼ ਹੋ ਗਿਆ, ਕਹਿਣ ਲੱਗਾ ਫਿਰ ਮੈਨੂੰ ਚਾਹੀਦਾ। ਇਸ ਨੇ ਇੱਕ ਕੁੜੀ ਦਿੱਤੀ, ਕਹਿਣ ਲੱਗਾ ਆ ਇਹਨੂੰ ਦੁੱਧ 'ਚ ਘੋਲ ਕੇ ਦੇ ਦਿਓ, ਜਿਹਨੂੰ ਵੀ ਦੇਣੀ ਹੈ ਪ੍ਰਾਣ ਨਿਕਲ ਜਾਣਗੇ। ਇਸ ਨੇ ਲਿਆਂਦਾ, ਉਹ ਕੁੜੀ ਲਿਆ ਕੇ ਤੇ ਪਾਣੀ ਦੇ ਵਿੱਚ ਪਾ ਕੇ ਨਾ ਤੇ ਘੋਲ ਕੇ ਕਹਿਣ ਲੱਗਾ ਮੀਰਾ ਆ ਤੇਰੇ ਵਾਸਤੇ ਕ੍ਰਿਸ਼ਨ ਜੀ ਨੇ ਅੰਮ੍ਰਿਤ ਭੇਜਿਆ ਵਿੰਦਰਾਬਨ ਤੋਂ, ਇਹ ਤੇਰੇ ਵਾਸਤੇ ਭੇਜਿਆ ਗਿਆ, ਬਸ ਨਾਮ ਸੁਣਨ ਦੀ ਦੇਰ ਸੀ। ਰੌਂਗਟੇ ਖੜੇ ਹੋ ਗਏ, ਰੋਮ ਰੋਮ ਖਿੜ ਗਿਆ ਕਿ ਮੇਰੇ ਵਾਸਤੇ ਉਹਨਾਂ ਨੇ ਅੰਮ੍ਰਿਤ ਭੇਜਿਆ। ਬਸ ਇੱਕੋ ਦਮ ਫੜਿਆ ਪਿਆਲਾ ਤੇ ਗੱਟ ਗੱਟ ਕਰਕੇ ਪੀ ਗਏ। ਹੁਣ ਇਹ ਪਤੀ ਵੇਖਦਾ ਕਿ ਇਹਦੇ ਕਦੋਂ ਪ੍ਰਾਣ ਨਿਕਲਣ, ਸਾਰਾ ਦਿਨ ਰਾਤ ਉਹ ਪੀ ਕੇ ਨੱਚਦੀ ਰਹੀ ਪਰ ਜ਼ਹਿਰ ਨੇ ਵੀ ਅਸਰ ਨਹੀਂ ਕੀਤਾ। ਕਿਉਂ? ਕਿਉਂਕਿ ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਖਿਆਲ ਕਰਿਓ ਇਹ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ। ਭਗਤ ਨਾਮਦੇਵ ਜੀ ਕਹਿੰਦੇ ਨੇ ਦਸ ਬੈਰਾਗਣ ਮੋਹੇ ਬਸ ਕੀ ਨਹੀਂ ਪਾਂਚੋ ਕਾ ਮਿਟਨਾਓ, ਸੱਤਰ ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਓ। ਇਹ 72 ਨਾੜੀਆਂ ਜਿਹੜੀਆਂ ਨੇ ਇਹਨਾਂ ਚ ਖੂਨ ਗਰਦਿਸ਼ ਨਹੀਂ ਕਰਦਾ, ਹੁਣ ਅੰਮ੍ਰਿਤ ਗਰਦਿਸ਼ ਕਰ ਰਿਹਾ ਹੈ। ਪਰ ਇਹ ਜਦੋਂ ਪੂਰਾ ਗੁਰੂ ਮਿਲਦਾ ਤਾਂ ਇਹ ਅਵਸਥਾ ਬਣਦੀ ਹੈ। ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਗੁਰ ਪੂਰਾ ਭੇਟਿਓ ਵਡਭਾਗੀ, ਵੱਡੇ ਭਾਗਾਂ ਦੇ ਨਾਲ ਪੂਰਾ ਗੁਰੂ ਮਿਲ ਪਿਆ ਤੇ ਗੁਰੂ ਦੀ ਕਿਰਪਾ ਦੇ ਨਾਲ ਕੀ ਪ੍ਰਾਪਤੀ ਹੋ ਗਈ, ਮਨੇ ਪਿਆ ਪ੍ਰਕਾਸ਼ਾ, ਅੰਦਰ ਹੁਣ ਪ੍ਰਕਾਸ਼ ਹੋ ਗਿਆ, ਅੰਦਰ ਚਾਨਣ ਹੋ ਗਿਆ। ਤੇ ਮੈਂ ਫਿਰ ਬੇਨਤੀ ਕਰਾਂ, ਮੈਂ ਕਈ ਵਾਰੀ ਬੇਨਤੀ ਕਰਨਾ ਕਿ ਬੰਦੇ ਦੀ ਯਾਤਰਾ ਅੰਦਰੋਂ ਬਾਹਰ ਨੂੰ ਹੈ, ਜਿਹਦੇ ਅੰਦਰ ਹਨੇਰਾ ਨਾ ਜੀ, ਉਹਨਾਂ ਨੇ ਦੁਨੀਆਂ ਤੇ ਅੱਜ ਤੱਕ ਹਨੇਰ ਹੀ ਵਰਤਾਇਆ, ਪਰ ਜਿਹਦੇ ਅੰਦਰ ਚਾਨਣ ਹੋ ਗਿਆ ਉਹ ਦੂਜਿਆਂ ਨੂੰ ਵੀ ਚਾਨਣ ਵੰਡਦਾ, ਉਹ ਦੂਜਿਆਂ ਨੂੰ ਵੀ ਖੁਸ਼ੀ ਵੰਡੇਗਾ। ਚਾਨਣ ਕੀ ਹੈ? ਖੁਸ਼ੀ ਦਾ ਪ੍ਰਤੀਕ ਹੈ, ਹਨੇਰਾ ਕੀ ਹੈ? ਦੁੱਖ ਦਾ ਪ੍ਰਤੀਕ ਹੈ। ਜਦੋਂ ਕਿਤੇ ਖੁਸ਼ੀ ਹੁੰਦੀ ਹੈ ਅਸੀਂ ਬਹੁਤ ਸਾਰੀਆਂ ਲਾਈਟਾਂ ਜਗਾਉਂਦੇ ਹਾਂ, ਪਰ ਜਦੋਂ ਬੜੀ ਦੁੱਖ ਦੀ ਘੜੀ ਆਉਂਦੀ ਹੈ ਨਾ ਉਦੋਂ ਜਗਦੇ ਦੀਵੇ ਵੀ ਬੁੱਝ ਜਾਂਦੇ ਨੇ। ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰਪੁਰਾ ਭੇਟਿਓ ਵਡਭਾਗੀ ਮਨੇ ਭਇਆ ਪਰਵਾਸਾ, ਅੰਦਰ ਪ੍ਰਕਾਸ਼ ਹੋ ਗਿਆ, ਅੰਦਰ ਖੇੜਾ ਆ ਗਿਆ, ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ। ਪਰ ਪੂਰਾ ਗੁਰੂ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਕੋਈ ਨਾ ਪਹੁੰਚ ਨਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ, ਕਿੰਦੇ ਨੇ ਉਹਦੇ ਬਰਾਬਰ ਦਾ ਹੋਰ ਕੋਈ ਹੈ ਹੀ ਨਹੀਂ। ਆਪਣੇ ਗੁਰੂ ਤੇ ਪਰਵਾਸਾ, ਭਰੋਸਾ, ਯਕੀਨ, ਇੰਨਾ ਕੁ ਯਕੀਨ ਬੱਝ ਜਾਏ ਸਿੱਖ ਨੂੰ ਆਪਣੇ ਗੁਰੂ ਤੇ ਕਿ ਮੇਰੇ ਗੁਰੂ ਤੋਂ ਹੋਰ ਹੈ ਉੱਤੇ ਹੈ ਹੀ ਕੋਈ ਨਹੀਂ, ਮੇਰੇ ਗੁਰੂ ਤੋਂ ਵੱਡਾ ਕੋਈ ਨਹੀਂ। ਜਿਸ ਦਿਨ ਇਹ ਭਰੋਸਾ ਬੱਝ ਜਾਏ ਨਾ ਜੀ ਸੱਚ ਜਾਣਿਓ, ਉਸ ਦਿਨ ਫਿਰ ਬੰਦਾ ਕਦੇ ਗੁਰੂ ਦਾ ਦਰ ਛੱਡ ਕੇ ਹੋਰ ਕਿਤੇ ਨਹੀਂ ਜੇ ਜਾਂਦਾ, ਹੋਰ ਕਿਤੇ ਨਹੀਂ ਜੇ ਭਟਕਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਨੰਦ ਲਾਲ ਮੈਂ ਤੇਰੇ ਤੇ ਬਹੁਤ ਪ੍ਰਸੰਨ ਹਾਂ, ਕੁਝ ਮੰਗ। ਤੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਪਾਤਸ਼ਾਹ ਤੁਹਾਡਾ ਦਿੱਤਾ ਬੜਾ ਕੁਝ, ਕੋਈ ਇੱਛਾ ਰਹਿ ਨਹੀਂ ਗਈ? ਕਹਿਣ ਲੱਗੇ, ਨਹੀਂ ਨੰਦ ਲਾਲ, ਅਜੇ ਵੀ ਸਮਾਂ, ਕੁਝ ਮੰਗ ਲੈ। ਤੇ ਭਾਈ ਸਾਹਿਬ ਜੀ ਨਾ ਇੱਕ ਮੰਗ ਮੰਗਦੇ ਨੇ, ਕਹਿਣ ਲੱਗੇ ਕਿ ਪਾਤਸ਼ਾਹ ਇਹਨਾਂ ਸਵਾਸਾਂ ਦਾ ਪਤਾ ਨਹੀਂ ਕਿਹੜੇ ਵੇਲੇ ਨਿਕਲ ਜਾਣ, ਕਿਹੜੇ ਵੇਲੇ ਡੋਰੀ ਟੁੱਟ ਜਾਏ, ਇੱਕ ਕਿਰਪਾ ਕਰਿਓ, ਜਦੋਂ ਮੇਰੇ ਸਵਾਸਾਂ ਦੀ ਡੋਰੀ ਟੁੱਟ ਜਾਏ, ਜਦੋਂ ਮੇਰੀ ਚਿਖਾ ਚਿਣੀ ਜਾਏ, ਮੈਨੂੰ ਚਿਖਾ ਤੇ ਰੱਖ ਦਿੱਤਾ ਜਾਏ, ਮੇਰੇ ਚਿਖਾ ਨੂੰ ਲਾਂਬੂ ਲਾ ਦਿੱਤਾ ਜਾਏ, ਇਸ ਤਨ ਦੀ ਸਵਾਹ ਬਣ ਜਾਏ, ਫਿਰ ਹਵਾ ਨੂੰ ਆਖਿਓ ਜਰਾ ਭਾਣੇ ਵਿੱਚ ਵੱਗੇ, ਜਰਾ ਠਹਿਰਾਓ ਵਿੱਚ ਵੱਗੇ। ਸਾਹਿਬ ਜੀ ਨੇ ਘੁੱਟ ਕੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਛਾਤੀ ਨਾਲ ਲਾ ਲਿਆ, ਕਹਿਣ ਲੱਗੇ, ਨੰਦ ਲਾਲ ਮੈਂ ਤੇਰੀ ਭਾਵਨਾ ਸਮਝ ਗਿਆ, ਪਰ ਆ ਬਾਕੀਆਂ ਨੂੰ ਵੀ ਸਮਝਾ, ਕਿਤੇ ਮਗਰੋਂ ਕੋਈ ਇਹ ਨਾ ਆਖੇ ਪਤਾ ਨਹੀਂ ਸਤਿਗੁਰੂ ਜੀ ਨੇ ਕੋਲੋਂ ਹੀ ਗੱਲ ਬਣਾ ਲਈ। ਤੇ ਉਸ ਵੇਲੇ ਭਾਈ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ, ਪਾਤਸ਼ਾਹ ਮੈਂ ਇਸ ਕਰਕੇ ਕਹਿੰਦਾ ਕਿ ਜਦੋਂ ਮੇਰੇ ਤਨ ਦੀ ਸਵਾਹ ਬਣ ਜਾਏ, ਫਿਰ ਹਵਾ ਨੂੰ ਆਖਿਓ ਜਰਾ ਭਾਣੇ ਵਿੱਚ ਵੱਗੇ। ਪੁੱਛਿਆ ਕਿਉਂ? ਕਹਿਣ ਲੱਗੇ, ਜਿਹੜਾ ਨੰਦ ਲਾਲ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਬੂਹੇ ਤੇ ਰਿਹਾ, ਕਿਤੇ ਮਗਰੋਂ ਮੇਰੀ ਸਵਾਹ ਉੱਡ ਕੇ ਗਹਿਰਾਂ ਦੇ ਬੂਹਿਆਂ ਤੇ ਨਾ ਤੁਰੀ ਫਿਰੇ, ਮੇਰੇ ਦਾਤਿਆ ਮੇਰੀ ਸਵਾਹ ਵੀ ਕਿਸੇ ਦੇ ਬੂਹੇ ਤੇ ਨਹੀਂ ਜਾਣੀ ਚਾਹੀਦੀ। ਮਬਰ ਅਬਾਦ ਖਾਕਮ ਅਜ਼ਦਰ ਦੋਸਤ ਕਿ ਦੁਸ਼ਮਨਮ ਸਰਜਨ ਅਦ ਕੇ ਮਦ ਕੀ ਇਹ ਅਰਜਾਈਅਸ। ਕਹਿਣ ਲੱਗੇ, ਦੁਸ਼ਮਣ ਕੀ ਸਮਝਣਗੇ ਕਿ ਨੰਦ ਲਾਲ ਇਹ ਕਿਸੇ ਇੱਕ ਦਾ ਨਹੀਂ ਰਿਹਾ, ਇਹ ਥਾਂ ਥਾਂ ਤੇ ਤੁਰਿਆ ਫਿਰਦਾ ਨਹੀਂ? ਪਾਤਸ਼ਾਹ ਮੇਰੀ ਸਵਾਹ ਵੀ ਕਿਸੇ ਹੋਰ ਦੇ ਬੂਹੇ ਤੇ ਨਹੀਂ ਜਾਣੀ ਚਾਹੀਦੀ, ਉਸ ਇੱਕ ਦੇ ਹੋ ਕੇ ਰਹਿਣਾ। ਤੋ ਪਾਤਸ਼ਾਹ ਜੀ ਕਹਿੰਦੇ ਨੇ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ, ਮੈਨੂੰ ਇੰਨਾ ਯਕੀਨ ਹੈ ਮੇਰੇ ਗੁਰੂ ਵਰਗਾ ਹੋਰ ਹੈ ਹੀ ਕੋਈ ਨਹੀਂ। ਦੇਖੋ, ਗੱਲ ਭਰੋਸੇ ਦੀ ਹੈ, ਗੱਲ ਯਕੀਨ ਦੀ ਹੈ। ਸੀਸਗੰਜ ਸਾਹਿਬ ਦੇ ਨੇੜੇ ਇੱਕ ਜਾਮਾ ਮਸਜਿਦ ਹੈ, ਉਹਦੀ ਦੀਵਾਰ ਦੇ ਨਾਲ ਨਾ ਇੱਕ ਮੁਸਲਮਾਨ ਵੀਰ ਬੈਠ ਕੇ ਤੇ ਲੋਕਾਂ ਨੂੰ ਦਵਾਈਆਂ ਦਿੰਦਾ ਸੀ। ਬੜੀ ਬੜੀ ਦੂਰੋਂ ਲੋਕਾਂ ਨੇ ਦਵਾਈ ਲੈਣ ਆਉਣੀ, ਤੇ ਇੱਕ ਦਿਨ ਇੱਕ ਗੁਰਸਿੱਖ ਵੀ ਜਾ ਕੇ ਬੈਠ ਗਿਆ, ਉਹ ਵੀ ਕਤਾਰ 'ਚ ਖੜਾ ਸੀ। ਜਦੋਂ ਉਹਦੀ ਵਾਰੀ ਆਈ ਤੇ ਉਸ ਮੁਸਲਮਾਨ ਵੈਦ ਨੇ ਕਹਿ ਦਿੱਤਾ, ਸਰਦਾਰ ਜੀ ਤੁਹਾਡੇ ਲਈ ਦਵਾਈ ਨਹੀਂ। ਉਹਨੇ ਕਿਹਾ, ਕਿਉਂ? ਕਹਿਣ ਲੱਗਾ, ਨਹੀਂ, ਤੁਹਾਨੂੰ ਨਹੀਂ ਦੇ ਸਕਦਾ। ਕੁਛ ਦਿਨਾਂ ਬਾਅਦ ਇਹ ਫਿਰ ਜਾ ਕੇ ਉਸੇ ਲਾਈਨ 'ਚ ਖੜਾ ਹੋ ਗਿਆ। ਜਦੋਂ ਤੀਜੀ ਵਾਰੀ ਗਿਆ ਨਾ, ਉਸਨੇ ਕਿਹਾ, ਸਰਦਾਰ ਜੀ ਤੁਸੀਂ ਦੋ ਵਾਰੀ ਪਹਿਲਾਂ ਵੀ ਆਏ ਹੋ, ਅੱਜ ਤੁਸੀਂ ਫਿਰ ਆ ਗਏ ਹੋ, ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਡੇ ਲਈ ਦਵਾਈ ਨਹੀਂ। ਉਹ ਕਹਿਣ ਲੱਗੇ, ਜੇ ਬਾਕੀਆਂ ਲਈ ਹੈ ਤੇ ਮੇਰੇ ਲਈ ਕਿਉਂ ਨਹੀਂ? ਉਸਨੇ ਬੜੀ ਸੋਹਣੀ ਗੱਲ ਕਹੀ, ਕਹਿਣ ਲੱਗਾ, ਸਰਦਾਰ ਜੀ ਹਕੀਕਤ ਇਹ ਹੈ ਕਿ ਜਿਹੜੀਆਂ ਪੁੜੀਆਂ ਮੈਂ ਦੇਣਾ ਇਹਨਾਂ 'ਚ ਦਵਾਈ ਹੈ ਹੀ ਕੋਈ ਨਹੀਂ। ਹੈਰਾਨ ਹੋ ਗਿਆ, ਕਹਿਣ ਲੱਗਾ, ਜੇ ਦਵਾਈ ਨਹੀਂ ਤੇ ਫਿਰ ਤੂੰ ਧੋਖਾ ਕਿਉਂ ਕਰਨਾ? ਉਹ ਕਹਿਣ ਲੱਗਾ, ਜੀ ਧੋਖਾ ਤੇ ਤਾਂ ਕਰਦਾ ਹੋਵਾਂ ਜੇ ਮੈਂ ਕਿਸੇ ਕੋਲੋਂ ਪੈਸੇ ਲੈਂਦਾ ਹਾਂ, ਤੇ ਮੈਂ ਤੇ ਨਿਸ਼ਕਾਮ ਸੇਵਾ ਕਰਨਾ, ਲੋਕਾਂ ਨੂੰ ਆਰਾਮ ਆਉਂਦਾ ਤਾਂ ਹੀ ਏਡੀ ਏਡੀ ਦੂਰੋਂ ਚੱਲ ਕੇ ਆਉਂਦੇ ਨੇ।
ਹੈਰਾਨਗੀ ਹੋਰ ਵੱਧ ਗਈ। ਕਹਿਣ ਲੱਗੇ ਕਿ ਦਵਾਈ ਵੀ ਕੋਈ ਨਹੀਂ, ਆਰਾਮ ਵੀ ਆਉਂਦਾ, ਗੱਲ ਕੀ ਹੈ। ਉਸਨੇ ਕਿਹਾ, ਸਰਦਾਰ ਜੀ, ਭਾਵੇਂ ਮੈਂ ਮੁਸਲਮਾਨ ਹਾਂ, ਮੈਨੂੰ ਆਪਣੇ ਧਰਮ ਤੇ ਬੜਾ ਮਾਣ ਹੈ, ਪਰ ਸੱਚ ਜਾਣੀ ਮੈਂ ਰੋਜ਼ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਾਂਦਾ ਸੀਸਗੰਜ ਸਾਹਿਬ। ਮੈਂ 2:30 ਵਜੇ ਜਾ ਕੇ ਝਾੜੂ ਦਿੰਦਾ, ਮੈਂ ਸੰਗਤਾਂ ਦੇ ਜੋੜੇ ਝਾੜਨਾ, ਜਿਹੜੀ ਚਰਨ ਧੂੜੀ ਇਕੱਠੀ ਹੁੰਦੀ ਹੈ ਨਾ ਉਹ ਮੈਂ ਕੁੜੀਆਂ ਵਿੱਚ ਬੰਨ ਬੰਨ ਕੇ ਦਿੰਦਾ, ਜਿਹਦੇ ਨਾਲ ਲੋਕਾਂ ਦੇ ਰੋਗ ਕੱਟੇ ਜਾਂਦੇ ਨੇ। ਪਰ ਪਿਆਰਿਆ, ਤੂੰ ਤੇ ਉਸ ਗੁਰੂ ਦਾ ਬੜਾ ਪਿਆਰਾ ਸਿੱਖ ਹੈ ਕਿ ਤੈਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੀ ਨਹੀਂ ਆਇਆ, ਤੈਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ। ਹਕੀਕਤ ਇਹ ਹੈ ਕਿ ਜਦੋਂ ਗੁਰੂ ਤੇ ਭਰੋਸਾ ਵੱਧ ਜਾਏ ਨਾ ਜੀ, ਤੇ ਗੁਰੂ ਆਪ ਰਹਿਮਤ ਕਰਦਾ, ਆਪ ਕਿਰਪਾ ਕਰਦਾ। ਗੱਲ ਹੈ ਯਕੀਨ ਦੀ, ਭਰੋਸੇ ਦੀ। ਇੱਕ ਗੱਲ ਕਵਾਂ, ਮਾਨਯੋਗ ਦਾਸ ਦੇ ਵਿਦਿਆ ਦਾਤਾ ਪੰਥ ਰਤਨ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਸ੍ਰੀਨਗਰ ਕਥਾ ਕਰਦੇ ਸਨ ਤੇ ਇੱਕ ਦਿਨ ਦੰਦ ਵਿੱਚ ਕੋਈ ਦਰਦ ਹੋਈ ਤੇ ਕਥਾ ਛੇਤੀ ਸਮਾਪਤ ਕਰ ਦਿੱਤੀ। ਥੱਲੇ ਦੁਕਾਨਾਂ ਵਿੱਚ ਇੱਕ ਜੁੱਤੀਆਂ ਦਾ ਕੰਮ ਕਰਨ ਵਾਲਾ ਮੋਚੀ, ਉਹ ਵੀ ਕਥਾ ਸੁਣਦਾ ਸੀ। ਜਦੋਂ ਥੱਲੇ ਆਏ ਤਾਂ ਕਹਿਣ ਲੱਗਾ, ਗਿਆਨੀ ਜੀ, ਕਥਾ ਕਿਉਂ ਬੰਦ ਕਰ ਦਿੱਤੀ? ਉਹ ਕਹਿਣ ਲੱਗੇ, ਮੇਰੇ ਦੰਦ ਵਿੱਚ ਦਰਦ ਹੋ ਰਹੀ ਹੈ, ਇਸ ਕਰਕੇ ਰਾਤ ਨੂੰ ਕਥਾ ਕਰਾਂਗੇ। ਉਹਨੇ ਪਤਾ ਕੀ ਆਖਿਆ? ਕਹਿੰਦਾ, ਮੈਂ ਤਾਂ 2 ਮਿੰਟ 'ਚ ਦਰਦ ਹਟਾ ਦਿੰਦਾ। ਅੱਜ ਵੀ J&K ਦੇ ਵਿੱਚ ਬਹੁਤੇ ਲੋਕ ਮੰਤਰਾਂ ਨਾਲ ਇਲਾਜ ਕਰਦੇ ਨੇ। ਕਹਿਣ ਲੱਗਾ, ਜੀ ਮੈਂ ਤਾਂ 2 ਮਿੰਟ 'ਚ ਹਟਾ ਦਿੰਦਾ। ਮਸਕੀਨ ਜੀ ਨੇ ਕਿਹਾ, ਅੱਛਾ, ਯਤਨ ਕਰ। ਉਹਨੇ ਕੁਝ ਪੜ੍ਹਦਾ ਰਿਹਾ, ਕਹਿਣ ਲੱਗਾ, ਜੀ ਦਰਦ ਹਟ ਗਈ? ਕਹਿਣ ਲੱਗੇ, ਨਹੀਂ, ਅਜੇ ਤੇ ਉਨੀ ਹੀ ਹੋ ਰਹੀ। ਉਹਨੇ ਫਿਰ ਕੁਝ ਪੜ੍ਹਿਆ, ਫਿਰ ਕਹਿਣ ਲੱਗਾ, ਜੀ ਹੁਣ ਤੇ ਹਟ ਗਈ ਹੋਏਗੀ। ਕਹਿਣ ਲੱਗੇ, ਨਹੀਂ, ਅਜੇ ਦਰਦ ਹੋ ਰਹੀ ਹੈ। ਜਦੋਂ ਉਹਨੇ ਤੀਜੀ ਵਾਰੀ ਆਪਣੀ ਪੂਰੀ ਵਾਹ ਲਾ ਲਈ ਨਾ, ਤੇ ਕਹਿਣ ਲੱਗਾ, ਜੀ ਹੁਣ ਤੇ 100% ਹਟ ਹੀ ਗਈ ਹੋਏਗੀ। ਮਸਕੀਨ ਜੀ ਕਹਿੰਦੇ ਨੇ, ਅੱਗੇ ਨਾਲੋਂ ਵੀ ਜ਼ਿਆਦਾ ਹੁੰਦੀ। ਉਸਨੇ ਕਿਹਾ, ਫਿਰ ਹਟਣੀ ਵੀ ਨਹੀਂ? ਕਹਿਣ ਲੱਗਾ, ਕਿਉਂ? ਕਹਿੰਦੇ, ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਵੱਜਦਾ ਪਿਆ, ਤੁਹਾਡਾ ਯਕੀਨ ਨਹੀਂ ਵੱਜਦਾ ਪਿਆ। ਵਿਸ਼ਵਾਸ ਦੀ ਗੱਲ ਹੈ, ਭਰੋਸੇ ਦੀ ਗੱਲ ਹੈ। ਕਹਿੰਦੇ ਨੇ, ਮੈਨੂੰ ਮੇਰੇ ਗੁਰੂ ਤੇ ਪੂਰਨ ਭਰੋਸਾ ਆ ਗਿਆ ਹੈ। ਆਪਣੇ ਸਤਿਗੁਰ ਕੈ ਬਲਹਾਰ, ਮੈਂ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਆ ਗਏ ਸੁਖ ਪਾਸ਼ਾ ਸੁਖ ਸਹਜਾ, ਘਰ ਆਨੰਦ ਹਮਾਰਾ। ਮਿਰਦੇ ਮੇਰੇ ਹਿਰਦੇ ਰੂਪੀ ਘਰ ਵਿੱਚ ਹੁਣ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ। ਉਹੀ ਕਿਰਪਾ ਕਰੇਗਾ, ਲੋਕ ਵਿੱਚ ਕਰ ਰਿਹਾ, ਪਰਲੋਕ ਵਿੱਚ ਵੀ ਹੁਣ ਯਕੀਨ ਹੈ ਕਿ ਉਹੀ ਕਿਰਪਾ ਕਰੇਗਾ। ਰਹਾਉ ਅੰਤ ਜਾਮੀ ਕਰਨ ਹਾਰਾ, ਸੋਈ ਖਸਮ ਹਮਾਰਾ। ਜਿਹੜਾ ਦਿਲਾਂ ਦੀਆਂ ਜਾਣਨ ਵਾਲਾ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਕਹਿੰਦੇ ਨੇ, ਉਹ ਅੰਦਰ ਦੇ ਜਾਣਨ ਵਾਲਾ ਜਿਹੜਾ ਕਰਨ ਕਰਾਮਣ ਹਾਰ ਹੈ, ਜਿਹੜਾ ਪੈਦਾ ਕਰਨ ਵਾਲਾ ਹੈ, ਜਿਹੜਾ ਪਾਲਣਾ ਕਰਨ ਵਾਲਾ ਹੈ, ਜਿਹੜਾ ਮਿਟਾਉਣ ਵਾਲਾ ਹੈ, ਕਹਿੰਦੇ ਨੇ ਉਹ ਹੀ ਮੇਰਾ ਖਸਮ ਹੈ। ਨਿਰਭਉ ਭਏ ਗੁਰ ਚਰਣੀ ਲਾਗੇ, ਇੱਕ ਰਾਮ ਨਾਮ ਆਧਾਰਾ। ਜਦੋਂ ਦੇ ਗੁਰੂ ਦੇ ਚਰਨ ਫੜ ਲਏ ਨੇ, ਉਦੋਂ ਦਾ ਹੋਰ ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ ਰਹਿ ਗਿਆ। ਨਿਰਭਉ ਜਪੈ ਸਕਲ ਭਉ ਮਿਟੈ, ਨਿਰਭਉ ਭਏ ਗੁਰ ਚਰਨੀ ਲਾਗੇ, ਇੱਕ ਰਾਮ ਨਾਮ ਆਧਾਰਾ। ਹੁਣ ਤੇ ਆਧਾਰ ਆਸਰਾ, ਜੀਵਨ ਦਾ ਆਸਰਾ ਕੇਵਲ ਰਾਮ ਦਾ ਨਾਮ ਹੈ। ਹੁਣ ਨਾਮ ਦਾ ਹੀ ਆਸਰਾ ਹੈ, ਤੇ ਜਿਹਨੇ ਨਾਮ ਦਾ ਆਸਰਾ ਲੈ ਲਿਆ ਨਾ, ਪਾਤਸ਼ਾਹ ਜੀ ਕਹਿੰਦੇ ਨੇ, ਸਾਚ ਨਾਮ ਆਧਾਰ ਮੇਰਾ, ਜਿਹਨੇ ਭੁੱਖਾਂ ਸਭ ਗਵਾਈਆਂ, ਉਹਨਾਂ ਦੀ ਹਰੇਕ ਤਰ੍ਹਾਂ ਦੀ ਭੁੱਖ ਮਿਟ ਜਾਂਦੀ ਹੈ, ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ ਹੈ।
ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਪੀਓ ਵਨਹਾਰਾ।
ਸਫਲ ਦਰਸ਼ਨ, ਜਿਹਦੇ ਦਰਸ਼ਨ ਕਰਨ ਦੇ ਨਾਲ ਜੀਵਨ ਦੀ ਸਫਲਤਾ ਮਿਲ ਜਾਏ, ਹਰ ਮਨੋਕਾਮਨਾ ਪੂਰੀ ਹੋ ਜਾਏ, ਉਹ ਪਰਮਾਤਮਾ ਹੈ ਪੀ ਹੋਵਣ ਹਾਰਾ। ਜਿਹੜਾ ਹੁਣ ਵੀ ਹੈ ਤੇ ਅੱਗੋਂ ਵੀ ਸਦੀਵੀ ਰਹੇਗਾ, ਉਸ ਪਰਮਾਤਮਾ ਦਾ ਦੀਦਾਰ ਹੋ ਗਿਆ ਹੈ।
ਕੰਠ ਲਗਾਏ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ
ਆਪਣੀ ਪ੍ਰੀਤ ਦੇ ਨਾਲ ਪਿਆਰ ਦੇ ਨਾਲ ਆਪਣੇ ਪਿਆਰਿਆਂ ਨੂੰ ਉਹ ਆਪਣੇ ਗਲੇ ਦੇ ਨਾਲ ਲਾ ਕੇ ਰੱਖਦਾ ਹੈ। ਉਹ ਪਰਿਪੂਰਨ ਪਰਮਾਤਮਾ ਐਸਾ ਹੈ ਜਿਹਦੀ ਉਹਦੇ ਨਾਲ ਸਾਂਝ ਬਣਦੀ ਹੈ ਨਾ, ਉਹ ਆਪਣੇ ਪਿਆਰਿਆਂ ਨੂੰ ਕੰਠ ਨਾਲ ਲਾ ਕੇ ਰੱਖਦਾ ਹੈ।
ਵੱਡੀ ਵਡਿਆਈ ਅਚਰਜ ਸੋਭਾ ਕਾਰਜ ਆਇਆ ਰਾਸੇ।
ਮੇਰੇ ਗੁਰੂ ਦੀ ਵਡਿਆਈ ਜਿਹੜੀ ਇੰਨਾ ਵੱਡੀ ਹੈ, ਉਹਦੀ ਸੋਭਾ ਅਚਰਜ ਹੈ, ਔਰ ਉਹਦੇ ਨਾਲ ਜਦੋਂ ਜੁੜ ਗਏ ਤੇ ਸਾਹਿਬ ਕਹਿੰਦੇ ਨੇ ਫਿਰ ਸਾਰੇ ਕਾਰਜ ਰਾਸ ਹੋ ਗਏ, ਫਿਰ ਸਾਰੇ ਕੰਮ ਹੀ ਨੇਪਰੇ ਚੜ ਜਾਂਦੇ ਨੇ, ਹਰੇਕ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਰਹਿ ਜਾਂਦੀ। ਕਾਰਜ ਆਇਆ ਰਾਸੇ, ਸਾਰੇ ਕੰਮ ਜਿਹੜੇ ਨੇ ਉਹ ਰਾਸ ਹੋ ਜਾਂਦੇ ਹਨ।
ਨਾਨਕ ਕਉ ਗੁਰ ਪੂਰਾ ਭੇਟੇ ਸਗਲੇ ਦੁੱਖ ਬਿਨਾਸੇ।
ਸਾਹਿਬ ਜੀ ਕਹਿੰਦੇ ਨੇ ਕਿ ਨਾਨਕ ਆਖਦੇ ਨੇ ਕਿ ਮੈਨੂੰ ਪੂਰਾ ਗੁਰੂ ਮਿਲ ਪਿਆ ਜਿਹਦੇ ਨਾਲ ਸਾਰੇ ਦੁੱਖ ਜਿਹੜੇ ਨੇ ਉਹ ਮਿਟ ਗਏ। ਪੂਰਾ ਗੁਰੂ ਕੌਣ ਹੈ? ਪੂਰਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਸਿੱਖੋ, ਕਿਤੇ ਹੋਰ ਭਟਕਣ ਦੀ ਲੋੜ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰੇ ਸਤਿਗੁਰੂ ਨੇ, ਔਰ ਇਹ ਪੂਰੇ ਦੀ ਬਾਣੀ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਉਹ ਪਰਮਾਤਮਾ ਅਡੋਲ ਹੈ, ਇਹ ਬਾਣੀ ਅਡੋਲ ਹੈ। ਜਿਹੜਾ ਇਹਦੇ ਨਾਲ ਜੁੜ ਜਾਂਦਾ ਉਹ ਜੀਵਨ ਵਿੱਚ ਕਦੇ ਨਹੀਂ ਜੇ ਡੋਲਦਾ, ਭਾਵੇਂ ਲੱਖਾਂ ਤੂਫਾਨ ਆ ਜਾਣ ਜੀਵਨ ਵਿੱਚ, ਉਹ ਕਦੇ ਨਹੀਂ ਡੋਲਦਾ। ਉਹ ਆਪਣੇ ਗੁਰੂ ਤੇ ਪੂਰਨ ਤੌਰ ਤੇ ਭਰੋਸਾ ਰੱਖਦਾ। ਆਓ ਜੋ ਲੜੀਵਾਰ ਸ਼ਬਦ ਚੱਲ ਰਿਹਾ ਉਸ ਦੀ ਵਿਚਾਰ ਤੁਸ਼ ਬੁੱਧੀ ਅਨੁਸਾਰ ਰਲ ਮਿਲ ਕੇ ਕਰੀਏ ਜੀ।
ਗੋਂਡ ਟੁੱਟੇ ਤਾਗੇ ਨਿਖੁੱਟੀ ਪਾਨ।
ਕਬੀਰ ਸਾਹਿਬ ਜੀ ਦੀ ਇਹ ਪਾਵਨ ਬਾਣੀ ਗੋਂਡ ਰਾਗ ਅੰਦਰ ਸਾਹਿਬ ਜੀ ਕਹਿੰਦੇ ਨੇ ਕਿ ਟੁੱਟੇ ਤਾਗੇ ਨਿਖੁੱਟੀ ਪਾਨ। ਜੁਲਾਹੇ ਦਾ ਕੰਮ ਕਰਦੇ ਨੇ, ਖੱਡੀ ਤੇ ਕੱਪੜਾ ਬੁਣਦੇ ਨੇ, ਪਰ ਉਹਨਾਂ ਦੇ ਜੋ ਜੀਵਨ ਵੱਲ ਵੇਖ ਕੇ ਮਾਤਾ ਦੁਨਿਆਵੀ ਸੋਚ ਵਾਲੀ, ਕਿਉਂਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਰੱਬ ਦੇ ਪਿਆਰਿਆਂ ਦਾ ਤੇ ਭਗਤਾਂ ਦਾ ਮੇਲ ਨਹੀਂ ਹੁੰਦਾ। ਮਾਤਾ ਜੀ ਕਈ ਵਾਰੀ ਕਹਿੰਦੇ ਨੇ ਹਮਰੇ ਕੁਲ ਕਹੁਨੇ ਰਾਮ ਕਹਿਓ, ਜਬ ਕਿ ਮਾਲਾ ਲਈ ਨਪੁੱਤੇ ਤਬ ਤੇ ਸੁੱਖ ਨਾ ਧਯੋ। ਕਹਿੰਦੇ ਨੇ ਸਾਡੀ ਕੁਲ ਚ ਤੇ ਕਦੇ ਕਿਸੇ ਰਾਮ ਆਖੇ ਨਹੀਂ ਸੀ, ਇਸ ਨਪੁੱਤੇ ਨੇ ਜਦੋਂ ਦੀ ਮਾਲਾ ਫੜ ਲਈ ਹੈ ਨਾ, ਤੇ ਸਾਡੇ ਜੀਵਨ ਤੇ ਦੁੱਖ ਹੀ ਦੁੱਖ ਆ ਗਿਆ। ਕਿਉਂਕਿ ਸੰਸਾਰੀ ਬੰਦਾ ਜਿਹੜਾ ਨਾ, ਉਹਨੂੰ ਨਹੀਂ ਪਤਾ ਕਿ ਇਹਦੇ ਵਿੱਚ ਕਿੰਨਾ ਵੱਡਾ ਸੁੱਖ ਹੈ। ਉਹ ਕੇਵਲ ਆਪਣੇ ਕਾਰੋਬਾਰ ਨੂੰ ਵੇਖਦੇ ਨੇ। ਤੇ ਮਾਤਾ ਜੀ ਉਸ ਵੱਲ ਵੇਖ ਕੇ ਨਾ ਤੇ ਕਹਿ ਰਹੇ ਨੇ, ਕਹਿੰਦੇ ਨੇ ਕਿ ਟੁੱਟੇ ਤਾਗੇ ਨਖੁੱਟੀ ਪਾਨ। ਕਹਿੰਦੇ ਨੇ ਕਿ ਪਾਣੀ ਦੇ ਜਿਹੜੇ ਧਾਗੇ ਨੇ ਨਾ, ਉਹ ਸਾਰੇ ਟੁੱਟੇ ਪਏ ਨੇ, ਖਿਲਰੇ ਪਏ ਨੇ। ਨਖੁੱਟੀ ਪਾਨ, ਪਾਨ ਕਹਿੰਦੇ ਨੇ ਜਿਹੜੇ ਆਟੇ ਦੀ ਬਣਾ ਕੇ ਨਾ ਤੇ ਉਹ ਪਾਨ ਚੜਾਈ ਜਾਂਦੀ ਹੈ ਕੱਪੜਾ ਬੁਣਨ ਤੋਂ ਪਹਿਲਾਂ ਸੂਤਰ ਨੂੰ, ਧਾਗੇ ਨੂੰ, ਉਹਨੂੰ ਕਹਿੰਦੇ ਨੇ ਪਾਨ। ਤੇ ਨਖੁੱਟੀ ਦਾ ਅਰਥ ਹੈ ਮੁੱਕ ਗਈ। ਕਹਿੰਦੇ ਨੇ ਪਾਨ ਵੀ ਮੁੱਕੀ ਪਈ ਏ, ਇਹਨੂੰ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ, ਧਾਗੇ ਟੁੱਟੇ ਪਏ ਹਨ।
ਦੁਆਰੇ ਉੱਪਰ ਚਿਲਕਾ ਵਹਿ ਕਾਨ,
ਦਰਵਾਜ਼ੇ ਦੇ ਉੱਤੇ ਜਿਹੜੇ ਕਾਨੇ ਪਏ ਨੇ ਉਹ ਉਸ ਉਹਨਾਂ ਦਾ ਵੀ ਕੋਈ ਖਿਆਲ ਨਹੀਂ, ਉਹ ਵੀ ਚਿਲਕਾਵੇ ਭਾਵ ਉਹ ਉਸੇ ਤਰ੍ਹਾਂ ਹੀ ਲਿਸ਼ਕਦੇ ਪਏ ਹਨ।
ਸੂਚ ਵਿਚਾਰੇ ਹੂਏ ਫਾਲ,
ਕੁਛ ਕੁਛ ਕਹਿੰਦੇ ਨੇ ਉਹ ਬੁਰਸ਼, ਕਹਿੰਦੇ ਨੇ ਬੁਰਸ਼ ਵਿਚਾਰੇ ਜਿਹੜੇ ਨੇ ਫੂਏ ਫਾਲ, ਭਾਵ ਉਹ ਤੀਲਾ ਤੀਲਾ ਹੋਏ ਫਿਰਦੇ ਨੇ। ਫੂਏ ਫਾਲ, ਇੱਕ ਅਸੀਂ ਨਾ ਪੁਰਾਣੇ ਬਜ਼ੁਰਗ ਸ਼ਬਦ ਵਰਤਦੇ ਹੁੰਦੇ ਸਨ, ਫਨਾ ਫਿੱਲਾ, ਫਨਾ ਫਿੱਲਾ ਹੋ ਜਾਣਾ, ਇਹਦਾ ਮਤਲਬ ਕਿ ਬਿਲਕੁਲ ਹੀ ਨਾਸ ਹੋ ਜਾਣਾ। ਉਹਦੇ ਤੋਂ ਇਹ ਸ਼ਬਦ ਹੈ ਫੂਏ ਫਾਲ। ਅੱਜ ਕੱਲ੍ਹ ਤੇ ਸਾਡੀ ਡਿਕਸ਼ਨਰੀ ਚੋਂ ਇਹ ਸ਼ਬਦ ਜਿਹੜੇ ਨੇ ਨਾ ਜੀ, ਇਹ ਮੁੱਕਦੇ ਜਾ ਰਹੇ ਨੇ। ਸੱਚ ਜਾਣਿਓ, ਅਸੀਂ ਆਪਣੀ ਮਾਂ ਬੋਲੀ ਤੋਂ ਬੜੇ ਦੂਰ ਤੁਰੇ ਜਾ ਰਹੇ ਹਾਂ। ਸਾਡੇ ਬੱਚਿਆਂ ਨੂੰ ਉਹ ਸ਼ਬਦਾਂ ਦਾ ਪਤਾ ਹੀ ਨਹੀਂ असी हिंदी च गल करांगे, असी अंग्रेजी च गल करांगे, पंजाबी तो बहुत दूर तुरे जा रहे हैं। हाँ एक गल है कि जदों किसी ने गाल कढ़नी होवे वह जरूर पंजाबी च कढ़दे ने, बाकी गल जिहड़ी है ना वह हिंदी च करनगे अंग्रेजी च करनगे। नहीं प्यारिओ, इह साडी मां बोली है, जिहड़ा मां बोली तो दूर चला जांदा ना वह एक दिन वह भी फना फुला ही हो जांदा है। तो बड़ा प्यारा बचन फूए फाल कहिंदे ने, कुछ कुछ जिहड़े ने बुरश ने यह बेचारे फूए फाल तीला तीला होए फिरदे हन।
या मुंडिया सिर चढ़ दो काल,
इस मुंडे दे सिर ते ते सिर चढ़ दो काल, भाव की कि इहदे सिर ते ते मौत चढ़ के नच रही है।
इहो मुंडिया सगलो द्रब खोई,
इस मुंडे ने जिहड़ा धन सी ना कमा के ते की लियाउणा सी, जिहड़ियां चार छिल्लां ऐसन ना घर च पईआं इन्हें वह भी सारिया खर्च कर दितिया, इन्हें भी सारिया गवा दितिया हन।
आवत जात नाक सर होई,
कहिंदे ने आवत जात नाक सर होई, कहिंदे ने घर च इन्ना आना जाना रहिंदा इस मुंडे दे करके कि नाक सर होई दा मतलब हुंदा जिवें असीं कह देने कि मेरा तो नक च दम आ गया, मेरा तो नक च दम आया पिया, इन्ना एदे करके आना जाना है।
रहाओ तेरी नार की छोड़ी बाता,
कहिंदे ने तुरी तुरी वह होंदी है जी वो जिदे दुआले कपड़ा लपेटते ने, ते नार की वो नाल जिदे विच दी धागा कढ़दे ने, कहिंदे ने उस तुरी दी ते नार दी ਇਹ ਤੇ ਕਹਿੰਦੇ ਗੱਲ ਹੀ ਛੱਡੋ, ਇਹਨੂੰ ਤੇ ਚੇਤਾ ਹੀ ਕੋਈ ਨਹੀਂ ਹੈ।
ਰਾਮ ਨਾਮ ਵਾਕਾ ਮਨ ਰਾਤਾ,
ਬਸ ਇਹਦਾ ਮਨ ਤੇ ਕੇਵਲ ਰਾਮ ਦੇ ਨਾਮ ਵਿੱਚ ਹੀ ਰੰਗਿਆ ਰਹਿੰਦਾ ਹੈ, ਹਰ ਵੇਲੇ ਰਾਮ ਰਾਮ ਹੀ ਕਰਦਾ ਰਹਿੰਦਾ ਹੈ।
ਲੜਕੀ ਲੜਕਨ ਖੈਦੋ ਨਾਹੇ,
ਕਹਿੰਦੇ ਨੇ ਕਿ ਮੁੰਡੇ ਕੁੜੀਆਂ ਜਿਹੜੇ ਨੇ ਬੱਚੇ ਨੇ ਭਾਵ ਲੜਕੇ ਲੜਕਨ, ਉਹ ਤਾਂ ਉਹਨੂੰ ਤਾਂ ਖਾਣ ਵਾਸਤੇ ਲੱਭਦਾ ਕੁਛ ਨਹੀਂ, ਕਿਉਂਕਿ ਕੋਈ ਕਮਾਈ ਕਰੇ ਤੇ ਤਾਂ ਹੈ ਨਾ, ਕਹਿੰਦੇ ਨੇ ਘਰ ਵਿੱਚ ਖਾਣ ਵਾਸਤੇ ਕੁਝ ਨਹੀਂ, ਉਹਨਾਂ ਬੱਚਿਆਂ ਵਾਸਤੇ ਖਾਣ ਲਈ ਕੁਝ ਨਹੀਂ ਹੈ।
ਮੁੰਡਿਆ ਆਨੰਦਿਨ ਧਾਪ ਜਾਏ,
ਪਰ ਜਿਹੜੇ ਇਹਦੇ ਸਾਥੀ ਹੁੰਦੇ ਨੇ ਉਹ ਕਿਹੜੇ ਨੇ? ਸਾਧੂ ਸੰਤ। ਇੱਥੇ ਮੁੰਡਿਆ ਦਾ ਅਰਥ ਆ ਗਿਆ ਕਿ ਜਿਹੜੇ ਸਾਧੂ ਸੰਤ ਆਉਂਦੇ ਸਨ। ਧਾਪੇ ਜਾਏ ਦਾ ਅਰਥ ਹੁੰਦਾ ਹੈ ਕਿ ਉਹ ਤੇ ਰੱਜ ਰੱਜ ਕੇ ਜਾਂਦੇ ਨੇ, ਇਹਦਾ ਮਤਲਬ ਕਿ ਜਿਹੜੇ ਇਹਦੇ ਸਾਥੀ ਸੰਗੀ ਸਾਥੀ ਨੇ ਨਾ ਉਹਨਾਂ ਨੂੰ ਸਭ ਕੁਝ ਖਵਾ ਦਿੰਦਾ ਹੈ ਤੇ ਆਪਣੇ ਬੱਚਿਆਂ ਦਾ ਖਿਆਲ ਹੀ ਕੋਈ ਨਹੀਂ। ਉਹਦੇ ਜਿਹੜੇ ਸਾਥੀ ਆਉਂਦੇ ਨੇ ਧਾਪੇ ਜਾਏ ਉਹ ਰੱਜ ਕੇ ਜਾਂਦੇ ਹਨ।
ਇੱਕ ਦੋ ਮੰਦਰ ਇੱਕ ਦੋ ਬਾਟ,
ਮਾਤਾ ਪਤਾ ਨਹੀਂ ਅੰਦਰੋਂ ਕਿੰਨੀ ਕੁ ਦੁਖੀ ਹੋਏਗੀ, ਕਹਿੰਦੀ ਇੱਕ ਦੋ ਮੰਦਰ ਤੇ ਇੱਕ ਦੋ ਬਾਟ। ਕਹਿੰਦੇ ਨੇ ਕਿ ਇੱਕ ਦੋ ਤੇ ਅਜੇ ਘਰ ਚ ਬੈਠੇ ਹੁੰਦੇ ਨੇ ਤੇ ਇੱਥੇ ਹੀ ਬਸ ਨਹੀਂ, ਦੋ ਤਿੰਨ ਪਿੱਛੇ ਵੀ ਤੁਰੇ ਆਉਂਦੇ ਨੇ, ਰਾਹ ਚ ਤੁਰੇ ਆਉਂਦੇ ਨੇ, ਕੁਝ ਤੇ ਘਰ ਚ ਬੈਠੇ ਨੇ ਤੇ ਕੁਝ ਅਜੇ ਰਸਤੇ ਚ ਤੁਰੇ ਆਉਂਦੇ ਹਨ।
ਹਮ ਕਉ ਸਾਥ ਰੇ ਉਨ ਕਉ ਖਾਟ,
ਕਹਿੰਦੇ ਨੇ ਹੱਦ ਹੋ ਗਈ, ਸਾਡੇ ਘਰ ਵਿੱਚ ਸਾਡੇ ਵਾਸਤੇ ਤੇ ਮੰਜੀ ਕੋਈ ਨਹੀਂ, ਅਸੀਂ ਤੇ ਭੁੱਲੇ ਸਮਝੀਏ ਕਿਉਂਕਿ ਆਉਣਾ ਜਾਣਾ ਇਹਨੇ। ਤੇ ਇਹ ਮੁੰਡਾ ਕਰਦਾ ਕੀ ਇਹ? ਕਬੀਰ ਜੀ ਵਾਸਤੇ ਕਹਿੰਦੇ ਨੇ ਕਿ ਸਾਡੇ ਵਾਸਤੇ ਤੇ ਮੰਜਾ ਕੋਈ ਨਹੀਂ, ਤੇ ਉਹਨਾਂ ਕੋ ਖਾਟ ਉਹਨਾਂ ਵਾਸਤੇ ਮੰਜੀਆਂ ਵਿਛਾ ਵਿਛਾ ਕੇ ਦਿੰਦਾ ਹੈ।
ਮੂੰਡ ਪਲੋਸ ਕਰਮ ਬੰਦ ਪੋਥੀ,
ਕਹਿੰਦੇ ਨੇ ਕਿ ਮੂੰਡ ਪਲੋਸ ਕਰਮ ਬੰਦ ਪੋਥੀ, ਉਹਨਾਂ ਨੇ ਆਪਣੀ ਕਮਰ ਦੇ ਨਾਲ ਜਿਹੜੇ ਧਾਰਮਿਕ ਗ੍ਰੰਥ ਨੇ ਨਾ ਉਹ ਲਟਕਾਏ ਹੁੰਦੇ ਨੇ, ਤੇ ਮੂੰਡ ਪਲੋਸ ਫਿਰ ਨਾਲ ਗ੍ਰੰਥ ਬੰਨ ਲਏ ਤੇ ਸਿਰ ਤੇ ਹੱਥ ਟਿੰਡ ਤੇ ਹੱਥ ਫੇਰਦੇ ਕਬੀਰ ਜੀ ਦੇ ਘਰ ਵੱਲ ਨੂੰ ਤੁਰੇ ਆਉਂਦੇ ਹਨ।
ਹਮ ਕਉ ਚਾਬਨ ਉਨ ਕਉ ਰੋਟੀ,
ਔਰ ਕਹਿੰਦੇ ਨੇ ਕਿ ਹਮ ਕੋ ਚਾਬਨ ਉਨ ਕੋ ਰੋਟੀ, ਸਾਡੇ ਖਾਣ ਵਾਸਤੇ ਰੋਟੀ ਕੋਈ ਨਹੀਂ, ਸਾਨੂੰ ਤੇ ਕਹਿੰਦਾ ਵੀ ਛੋਲੇ ਖਾ ਕੇ ਗੁਜ਼ਾਰਾ ਕਰ ਲਓ, ਚਾਬਨ ਦਾ ਅਰਥ ਹੈ ਭੁੱਜੇ ਛੋਲੇ, ਤੇ ਛੋਲੇ ਖਾ ਕੇ ਗੁਜ਼ਾਰਾ ਕਰ ਲਓ, ਪਰ ਜਿਹੜੇ ਆਪਣੇ ਸਾਥੀ ਨੇ ਉਹਨਾਂ ਨੂੰ ਰੋਟੀ ਉਹਨਾਂ ਵਾਸਤੇ ਪ੍ਰਸ਼ਾਦਾ ਛਕਾਉਂਦਾ ਹੈ।
ਮੁੰਡਿਆ ਮੁੰਡਿਆ ਹੋਏ ਏਕ,
ਇਹ ਮੁੰਡਾ ਤੇ ਜਿਹੜੇ ਇਹਦੇ ਸਾਧੂ ਨੇ ਨਾ ਇਹ ਦੋਵੇਂ ਇੱਕ ਹੋ ਗਏ ਨੇ। ਕਿਉਂ? क्योंकि एक परमात्मा दे नाल उन्हां दा मेल हो गया। देखो जिथे विचार रलदी है ना जी उथे प्यार हुंदा है, ते जिथे विचार ना मिले उथे तकरार हुंदा है। उथे ते दो मिनट लगदे ने जिथे विचार ना ना मिलन उथे पंजा मिनटां दी लड़ाई हो जांदी है, पर जिथे विचार मिल जाए उथे फिर प्यार हुंदा है। इन्हां ने कहिंदे ने इस मुंडे दा ते जिहड़े साधु ने ना ਇਹ ਦੋਵੇਂ ਇੱਕ ਹੋਏ ਬੈਠੇ ਹਨ।
ਇਹ ਮੁੰਡਿਆ ਬੋਲਤ ਕੀ ਟੇਕ,
ਕੌਣ ਜਾਣੇ ਕਿ ਇਹ ਜਿਹੜੇ ਸਾਧੂ ਨੇ ਨਾ ਇਹ ਬੂਦਤ ਕੀ ਟੇਕ ਕਹਿੰਦੇ ਨੇ, ਜਿਹੜਾ ਸੰਸਾਰ ਡੁੱਬ ਰਿਹਾ ਉਹਨਾਂ ਨੂੰ ਬਚਾਉਣ ਵਾਸਤੇ ਇਹ ਜਿਹੜੇ ਰੱਬ ਦੇ ਪਿਆਰੇ ਨੇ ਇਹ ਉਹਨਾਂ ਦਾ ਆਸਰਾ ਹਨ।
ਸੁਣ ਅੰਦਲੀ ਲੋਈ ਦੇ ਪੀਰ,
ਐ ਦੁਨੀਆਂ ਦੇ ਲੋਕੋ, ਇਹ ਨਗੁਰੇ ਲੋਕੋ, ਇਹ ਅਕਲ ਤੋਂ ਸੱਖਣੇ ਲੋਕੋ, ਅਸਲ ਚ ਅੰਨੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਗਿਆਨ ਕੋਈ ਨਹੀਂ, ਅੱਖਾਂ ਤੇ ਭਾਵੇਂ ਹੋਣ ਪਰ ਕਹਿੰਦੇ ਨੇ ਕਿ ਐ ਲੋਕੋ, ਇਹ ਨਗੁਰੇ ਲੋਕੋ, ਹੇ ਬੇਪੀਰ ਲੋਕੋ, ਮੇਰੀ ਗੱਲ ਨੂੰ ਧਿਆਨ ਨਾਲ ਸੁਣੋ।
ਇਨ ਮੁੰਡਿਆਂ ਪਗ ਸਰਣ ਕਬੀਰ,
ਕਹਿੰਦੇ ਨੇ ਇਹਨਾਂ ਨੇ ਇਨ ਮੁੰਡਿਆਂ ਨੇ ਭਾਜੇ ਸ਼ਰਨ ਕਬੀਰ। ਕਹਿੰਦੇ ਨੇ ਕਬੀਰ ਦਾ ਅਰਥ ਹੁੰਦਾ ਵੱਡਾ ਪਰਮਾਤਮਾ। ਕਹਿੰਦੇ ਨੇ ਇਹਨਾਂ ਸਾਧੂਆਂ ਨੇ ਉਸ ਪਰਮਾਤਮਾ ਦੀ ਸਿਮਰ ਸਿਮਰ ਕੇ ਉਹਦੀ ਸ਼ਰਨ ਪ੍ਰਾਪਤ ਕੀਤੀ ਹੈ। ਗੁਰੂ ਸਵਾਰਿਓ, ਸੰਸਾਰੀ ਬੰਦੇ ਨੂੰ ਨਹੀਂ ਪਤਾ ਹੁੰਦਾ, ਪਰ ਇੱਕ ਗੱਲ ਯਾਦ ਰੱਖਿਓ, ਜਿਹੜੇ ਉਸ ਪਰਮਾਤਮਾ ਦੇ ਨਾਲ ਜੁੜਦੇ ਨੇ ਉਹਦਾ ਸਿਮਰਨ ਕਰਦੇ ਨੇ ਨਾ, ਉਹਨਾਂ ਦੇ ਸਾਰੇ ਕਾਰਜ ਪਰਮਾਤਮਾ ਆਪ ਹੀ ਸਵਾਰ ਦਿੰਦਾ। ਅਸਲ ਵਿੱਚ ਕੰਮ ਕਰਨ ਵਾਲਾ ਤੇ ਪਰਮਾਤਮਾ ਆਪ ਹੀ ਹੈ। ਸਾਨੂੰ ਤੇ ਕੋਨੇ ਮੋਹਰੇ ਬਣਾਇਆ, ਜਿਵੇਂ ਕੱਠ ਪਿੱਤਲੀਆਂ ਹੁੰਦੀਆਂ ਨੇ ਨਾ, ਨਚਾਉਣ ਵਾਲਾ ਪਿੱਛੇ ਬੈਠਾ ਹੁੰਦਾ, ਬਸ ਇਹੀ ਹਾਲ ਹੈ। ਪਰ ਜੇ ਉਸ ਦੇ ਹੋ ਜਾਈਏ ਤੇ ਉਹ ਸਾਰਿਆਂ ਦਾ ਹੋ ਜਾਂਦਾ। ਜਦੋਂ ਉਹ ਹੋ ਜਾਏ ਫਿਰ ਲੋਕ ਸੁਖੀਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਂਦੀ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ, ਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਸਮੁੱਚੇ ਪ੍ਰਬੰਧ ਦਾ ਧੰਨਵਾਦ। ਆਓ ਇਸ ਮੁਬਾਰਕ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਮੁੰਡਿਆ ਮੁੰਡਿਆ ਹੋਏ ਏਕ, ਤੇ ਮੁੰਡਿਆ ਬੋਲਤ ਕੀ ਟੇਕ, ਸੋਨੇ ਅੰਦਲੀ ਲੋਈ ਦੇ ਪੀਰ, ਇਨ ਮੁੰਡਿਆਂ ਨਾਲ ਪਗ ਸਰਣ ਕਬੀਰ।